ਗਲਤੀਆਂ ਨੇ ਜਿਨ੍ਹਾਂ ਨੂੰ ਆਪਾਂ ਸੁਧਾਰਨਾ। ਇੱਕ ਵਾਰੀ ਆ ਕੇ ਮੱਥਾ ਟੇਕ ਲਿਆ, ਜੇ ਦੁਬਾਰਾ ਆਉਣਾ ਪੈ ਗਿਆ ਫਿਰ ਨਹੀਂ ਮੱਥਾ ਟੇਕਦੇ, ਫਿਰ ਕਹਿੰਦੇ ਕਿਉਂ ਕਿ ਪਹਿਲਾਂ ਮੈਂ ਟੇਕ ਹੀ ਲਿਆ ਸੀ ਇੱਕ ਵਾਰੀ। ਇਹ ਬੜੀ ਵੱਡੀ ਗਲਤੀ ਆਪਣੀ, ਜਿੰਨੀ ਵਾਰ ਆਓ ਉਨੀ ਵਾਰੀ ਮੱਥਾ ਟੇਕੋ। ਕਿਉਂ, ਦੁਬਾਰਾ ਡਰ ਨਹੀਂ ਰਿਹਾ ਫਿਰ, ਉਹ ਉਨਾ ਭੈ ਨਹੀਂ ਰੱਖਣਾ ਦੁਬਾਰਾ। ਇਸ ਕਰਕੇ ਜਿਨ੍ਹਾਂ ਦੇ ਅੰਦਰ ਡਰ ਹੁੰਦਾ ਅਫਸਰਾਂ ਦਾ, ਉਹ ਦੇਖੋ ਵਾਰ ਵਾਰ ਸਤਿ ਸ਼੍ਰੀ ਅਕਾਲ ਬੁਲਾਈ ਜਾਣਗੇ, ਉਹੀ ਜਿੰਨੀ ਵਾਰ ਮਿਲਣਗੇ ਉਨੀ ਵਾਰ ਹੀ ਸਤਿ ਸ਼੍ਰੀ ਅਕਾਲ ਕਰਨਗੇ, ਉਹਨੂੰ ਝੁਕਣਗੇ, ਗੋਡੀ ਹੱਥ ਲਾਉਣਗੇ, ਤੇ ਮਹਾਰਾਜ ਜੀ ਤੋਂ ਡਰਦੇ ਹੀ ਨਹੀਂ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਰੱਬ ਤੁਸੀਂ ਕਿੱਥੇ ਲੱਭਣਾ ਹੋਰ, ਮੈਨੂੰ ਪ੍ਰਮਾਤਮਾ ਦੇਖਣਾ, ਮੈਨੂੰ ਆਹ ਕਰਨਾ। ਪ੍ਰਮਾਤਮਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਨਿਰੰਕਾਰ ਆਪ ਨੇ, ਤੁਹਾਨੂੰ ਰੱਬ ਮਿਲਿਆ ਹੋਇਆ ਸਾਰਿਆਂ ਨੂੰ, ਸਿਰਫ ਤੁਸੀਂ ਦੇਖਦੇ ਨਹੀਂ ਆਪਣੀ ਅੱਖਾਂ ਨਾਲ, ਆਪਣੀ ਸੇਵਾ ਨਹੀਂ ਕਰਦੇ ਮਹਾਰਾਜ ਦੀ, ਡਰਦੇ ਨਹੀਂ ਹੋ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਚ ਭਾਉ ਹੈ ਉਹਨਾਂ ਨੂੰ ਭਾਵਨਾ ਮਿਲ ਗਈ, ਉਹਨਾਂ ਦੇ ਅੰਦਰ ਹੀ ਪ੍ਰੇਮ ਹੈ। ਔਰ ਵਾਹਿਗੁਰੂ ਨੂੰ ਐਸਾ ਕਹੋ, ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾ ਲਿਆ ਨਰਕ ਨਾ ਜਾਈ ਹੈ। ਮਹਾਰਾਜ ਨੇ ਹੁਣ ਪ੍ਰਤੱਖ ਸਾਫ ਲਿਖ ਦਿੱਤਾ ਬਿਲਕੁਲ। ਇਹਦੇ ਚ ਹੁਣ ਵਿਚਾਰ ਵਾਲੀ ਕਿਹੜੀ ਗੱਲ ਹੈ, ਕਹਿੰਦੇ ਤੇਰਾ ਨਾਉ ਨਿਰਾਕਾਰ ਪਰਮੇਸ਼ਰ ਨਿਰੰਕਾਰ ਹੈ ਤੇਰਾ ਨਾਉ। ਜਿਹੜਾ ਬੰਦਾ ਤੇਰਾ ਨਾਮ ਲੈਂਦਾ ਉਹ ਨਰਕਾਂ ਨੂੰ ਨਹੀਂ ਜਾਂਦਾ। ਸਤਿਗੁਰੂ ਜੀ ਆਪ ਕਹਿ ਰਹੇ ਜੇ ਵਾਹਿਗੁਰੂ ਵਾਹਿਗੁਰੂ ਕਰੋਗੇ ਭਾਈ ਨਰਕਾਂ ਨੂੰ ਨਹੀਂ ਜਾਓਗੇ, ਜੇ ਬਾਣੀ ਪੜੋਗੇ ਤਾਂ ਨਰਕਾਂ ਨੂੰ ਨਹੀਂ ਜਾਓਗੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਤਾਂ ਆਪਾਂ ਨੂੰ ਬਹੁਤ ਕੁਝ ਬਖਸ਼ਿਸ਼ ਕਰ ਦਿੱਤਾ ਹੈ। ਇਸ ਕਰਕੇ ਦਸਵੇਂ ਪਾਤਸ਼ਾਹ ਦੀ ਬਾਣੀ ਜਿੰਨੀ ਵੀ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੰਨੀ ਵੱਧ ਤੋਂ ਵੱਧ ਪੜ੍ਹ ਸਕੋ। ਸਾਰੇ ਮੁਕਤੀ ਦੇ ਸਾਧਨ ਹੀ ਦਿੱਤੇ ਹੋਏ ਮਹਾਰਾਜ ਨੇ ਜੀਵ ਨੂੰ, ਜਿੰਨੀ ਬਾਣੀ ਹੈ ਮੁਕਤੀ ਕਰਦੀ ਹੈ। ਧਰਮ ਅਰਥ ਅਰ ਕਾਮ ਮੋਖ ਬੰਧਨਾਂ ਤੋਂ ਮੁਕਤ ਕਰਨਾ ਹੈ। ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ। ਤਾਂ ਮਹਾਰਾਜ ਕਹਿੰਦੇ ਤੇਰਾ ਨਾਉਂ ਲਿਆ ਨਰਕ ਨਹੀਂ ਜਾਈਦਾ। ਜੀਓ ਪਿੰਡ ਸਭ ਤਿਸ ਦਾ, ਇਹ ਜੀਵ ਆਤਮਾ ਇਹ ਪਿੰਡ ਸਰੀਰ, ਬਾਕੀ ਜੋ ਖਾਣਾ ਪੀਣਾ ਦਿੱਤਾ ਵਾਹਿਗੁਰੂ ਨੇ, ਜੋ ਕੱਪੜਾ ਲੀੜਾ ਦਿੱਤਾ, ਹਰ ਚੀਜ਼ ਵਾਹਿਗੁਰੂ ਦੀ ਹੈ। ਦੇ ਖੱਜ ਹੈ, ਇਹ ਦੇ ਵਿੱਚ ਤੇ ਖੱਜੇ ਵਿੱਚ ਹੀ ਬੜਾ ਡੂੰਘਾ ਅਰਥ ਹੈ। ਕਹਿੰਦੇ ਪਹਿਲਾਂ ਦੇ, ਜਿਹੜਾ ਤੂੰ ਰੋਟੀ ਬਣਾਈ ਹੈ, ਜਿਹੜਾ ਤੂੰ ਕੱਪੜਾ ਲਿਆਂਦਾ, ਜਿਹੜੀ ਤੂੰ ਤਨਖਾਹ ਲਿਆਂਦੀ ਹੈ, ਜਿਹੜੇ ਕੋਈ ਪੈਸੇ ਕਮਾਏ ਨੇ, ਪਹਿਲਾਂ ਦੇ ਦਸਵੰਧ ਦੇ, ਪਹਿਲਾਂ ਤੂੰ ਦੇ ਸੰਗਤ ਨੂੰ ਦੇ, ਪਹਿਲਾਂ ਪੰਜ ਦਸ ਜਣਿਆਂ ਨੂੰ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾ, ਫਿਰ ਖਾਜ ਹੈ, ਫਿਰ ਆਪ ਖਾ। ਫਿਰ ਇਹ ਨਾ ਕਹਿ ਕੇ ਮੈਂ ਖਵਾਇਆ, ਮੈਂ ਦਾਨ ਦਿੱਤਾ ਹੈ, ਮੈਂ ਸੰਗਤ ਨੂੰ ਛਕਾਇਆ, ਮੈਂ ਕੀਤਾ ਹੈ। ਕਹਿੰਦੇ ਆਖ ਗਵਾਈ ਹੈ, ਇਹ ਆਖ ਕੇ ਤਾਂ ਸਾਰੀ ਸੇਵਾ ਹੀ ਗਵਾ ਲਈ ਦੀ ਹੈ। ਪਹਿਲਾਂ ਦੇ, ਫਿਰ ਖਾ, ਫਿਰ ਕਹਿ ਰੱਬ ਨੇ ਮੈਨੂੰ ਦਿੱਤਾ ਸੀ, ਆਪਾਂ ਵੰਡ ਕੇ ਛਕਿਆ, ਮੈਂ ਕੁਛ ਨਹੀਂ ਕੀਤਾ, ਮੈਂ ਕਿਸੇ ਨੂੰ ਕੁਛ ਨਹੀਂ ਖਵਾਇਆ। ਜੇ ਤੂੰ ਕਹੇਗਾ ਕਿ ਮੈਂ ਖਵਾਇਆ, ਮੈਂ ਦਿੱਤਾ, ਮੈਂ ਇਸ ਤਰ੍ਹਾਂ ਕੀਤਾ ਹੈ, ਫਿਰ ਤੂੰ ਸਾਰਾ ਹੀ ਗਵਾ ਲਿਆ। ਧਰਮੀ ਧਰਮ ਕਰੇ ਗਾ ਵਾਵ ਹੈ, ਧਰਮੀ ਧਰਮ ਕਰਕੇ ਵੀ ਗਵਾ ਲੈਂਦਾ। ਇਸੇ ਪ੍ਰਕਾਰ ਇੱਥੇ ਵੀ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਇਹ ਨਾ ਕਦੇ ਕਹੀਂ ਕਿ ਮੈਂ ਕੀਤਾ। ਜੇ ਲੋੜ ਹੈ ਚੰਗਾ ਆਪਣਾ, ਜੇ ਆਪਣਾ ਚੰਗਾ ਭਲਾ ਚਾਹੁੰਦਾ ਨਾ ਤੂੰ ਕਿ ਮੇਰਾ ਭਲਾ ਹੋਵੇ ਲੋਕ ਪ੍ਰਲੋਕ ਦੇ ਵਿੱਚ, ਕਰ ਪੁੰਨ ਹੋ ਤਾਂ ਪੁੰਨ ਵਾਲੇ ਚੰਗੇ ਕੰਮ ਕਰਿਆ ਕਰ, ਬਾਣੀ ਪੜਿਆ ਕਰ, ਨਾਮਦਾਨ ਇਸ਼ਨਾਨ ਹੈ, ਭੁੱਖੇ ਨੂੰ ਰੋਟੀ ਦੇਣੀ ਹੈ, ਨੰਗੇ ਨੂੰ ਵਸਤਰ ਦੇਣਾ, ਹੋਰ ਕਰਮ ਕਰਨੇ ਨੇ। ਨੀਚ ਸਦਾਈ ਹੈ, ਪਰ ਆਪਣੇ ਆਪ ਨੂੰ ਨੀਵਾਂ ਹੀ ਸਦਾਉਣਾ, ਸਦਾ ਪੁੰਨ ਵੀ ਕਰਨਾ ਹੈ, ਪੁੰਨ ਕਰਕੇ ਆਪਣੇ ਆਪ ਨੂੰ ਕਦੇ ਨਹੀਂ ਕਹਿਣਾ ਕਿ ਮੈਂ ਵੱਡਾ, ਮੈਂ ਬੜਾ ਪੁੰਨੀ ਹੈ। ਜੇ ਜਰਵਾਣਾ ਪਰ ਹਰੈ ਜਾਰ ਵੇਸ ਕਰੇਂਦੀ ਆਈ ਹੈ, ਜਰਵਾਣਾ ਹੁੰਦਾ ਜੋਰਾਵਰ ਬੰਦਾ। ਜੇ ਜਰਵਾਣਾ ਜੇ ਜੋਰਾਵਰ ਬੰਦਾ ਪਰ ਹਰੈ ਪਰੇ ਪਰੇ ਨੂੰ ਕਰੇ ਬੁਢੇਪੇ ਨੂੰ ਬੁਢੇਪਾ, ਤਾਂ ਜਰ ਬੁਢੇਪਾ ਵੇਸ ਕਰਦਿਆਂ, ਕਲਪ ਲਾਉਂਦਿਆਂ, ਕਈ ਪ੍ਰਕਾਰ ਦੇ ਲਿਬਾਸ ਕਰਦਿਆਂ, ਕੈਮੀਕਲ ਲਾਉਂਦਿਆਂ, ਮੂੰਹ ਜਿੰਨਾ ਮਰਜ਼ੀ ਸਵਾਰ ਲਓ ਝੂੜੀਆਂ ਤਾਂ ਆ ਹੀ ਜਾਣੀਆਂ। ਮਹਾਰਾਜ ਕਹਿੰਦੇ ਚਿੱਟੇ ਵਾਲਾਂ ਨੇ ਤਾਂ ਆਉਣਾ ਹੀ ਆਉਣਾ, ਫਿਰ ਝੂੜੀਆਂ ਕਿੱਥੇ ਲੁਕਾਵਾਂਗੇ। ਕਹਿੰਦੇ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਹੈ, ਬੁਢੇਪਾ ਤਾਂ ਵੇਸ ਕਰਦਿਆਂ ਕਰਦਿਆਂ ਆ ਹੀ ਜਾਂਦਾ, ਲੱਗ ਨਹੀਂ ਜਾਂਦਾ ਪਤਾ ਵੀ ਇਹ ਬੰਦਾ ਕਿੰਨੇ ਕੁ ਪਾਣੀ ਚ ਹੈ, ਕਿੰਨੀ ਕਿਹਦੀ ਉਮਰ ਹੈ ਤੇ ਕੇਸ ਕਾਲੇ ਕੀਤੇ ਹੋਏ ਨੇ। ਇਹ ਸਤਿਗੁਰੂ ਮਹਾਰਾਜ ਨੇ ਮਨਾ ਕੀਤਾ ਕਿ ਠੀਕ ਆ ਕਿ ਆਪਣੀਆਂ ਮਨ ਮਰਜ਼ੀਆਂ ਸਾਰੇ ਕਰਦੇ ਨੇ, ਪਰ ਸਤਿਗੁਰੂ ਮਹਾਰਾਜ ਦਾ ਹੁਕਮ ਨੀ ਜਿਹੜੇ ਕੰਮਾਂ ਦਾ, ਉਹ ਕੰਮ ਆਪਾਂ ਕਾਹਨੂੰ ਕਰਨੇ ਨੇ। ਗੁਰੂ ਨਾਨਕ ਦੇਵ ਜੀ ਤਾਂ ਕਹਿ ਰਹੇ ਨੇ ਦਸਵੇਂ ਪਾਤਸ਼ਾਹ ਤਾਂ ਬਾਅਦ ਚ ਕਹਿਣਗੇ, ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਕੰਮ ਤੋਂ ਰੋਕਿਆ, ਭਾਈ ਇਹੋ ਜਿਹੇ ਹੁਣ ਵੇਸ਼ ਜੇ ਨਾ ਬਣਾਓ, ਅੱਗੇ ਦੀ ਸੋਚੋ ਗਾਹਾਂ ਦੀ, ਗਾਹਾਂ ਨੂੰ ਕੀ ਕਰਨਾ, ਕਾਲੇ ਲੇਖ ਨਾ ਲੇਖ। ਕੋ ਰਹਿ ਨਾ ਭਰੀਐ ਪਾਈਐ, ਕਹਿੰਦੇ ਜਦੋਂ ਪਾਈ ਭਰ ਜਾਂਦੀ ਹੈ ਉਦੋਂ ਕੋਈ ਰਹਿੰਦਾ ਨੀ। ਇਹ ਪੁਰਾਣੀ ਘੜੀ ਦਾ ਨਾਂ ਲਿਆ ਗੁਰੂ ਸਾਹਿਬ ਨੇ, ਪੁਰਾਣੀ ਘੜੀ ਨੂੰ ਕਹਿੰਦੇ ਸੀ ਪਾਈ। ਪਾਈ ਹੁੰਦੀ ਸੀ ਇੱਕ ਕੌਲੀ ਲੈ ਕੇ ਵੱਡੀ ਸਾਰੀ, ਉਹਦੇ ਚ ਨਿੱਕਾ ਜਿਹਾ ਸੁਰਾਖ ਕਰ ਲੈਂਦੇ ਸੀ, ਜਿੰਨੀ ਕੁ ਸੂਈ ਦਾ ਨੱਕਾ ਹੁੰਦਾ, ਸੂਈ ਦੇ ਨੱਕੇ ਜਿਹਾ ਸੁਰਾਖ ਕਰਕੇ ਉਹਨੂੰ ਬਾਲਟੀ ਪਾਣੀ ਦੀ ਵਿੱਚ ਰੱਖ ਦਿਓ, ਉਹ ਸੁਰਾਖ ਦੇ ਰਾਹੀਂ ਮਾੜਾ ਮਾੜਾ ਪਾਣੀ ਉਹ ਕੌਲੀ ਚ ਪੈਂਦਾ ਰਹਿੰਦਾ। ਪੈਂਦਿਆਂ ਪੈਂਦਿਆਂ ਕੌਲੀ ਭਰ ਕੇ ਜਦੋਂ ਡੁੱਬ ਜਾਂਦੀ ਸੀ ਤਾਂ ਉਦੋਂ ਘੜਿਆਲ ਦੇ ਉੱਤੇ ਹਥੌੜਾ ਮਾਰ ਦਿੰਦੇ ਸੀ ਵੀ ਇੱਕ ਘੜੀ ਹੋ ਗਈ ਹੈ। ਇਹ ਪੁਰਾਣੀਆਂ ਘੜੀਆਂ ਇਸ ਤਰ੍ਹਾਂ ਸੀ। ਫਿਰ ਉਹ ਘੜੀ, ਫਿਰ ਪਾਣੀ ਦੀ ਕੌਲੀ ਡੁੱਬ ਜਾਣੀ, ਫਿਰ ਕੱਢ ਕੇ ਫਿਰ ਰੱਖ ਦੇਣੀ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਹੀ ਕੋ ਰਹਿ ਨਾ ਭਰੀਐ ਪਾਈਐ, ਜਦੋਂ ਪਾਈ ਭਰ ਜਾਂਦੀ ਹੈ ਕੋਈ ਰਹਿਣਾ ਨੀ ਪਹਿਰੇਦਾਰ, ਕੋਈ ਬੰਦਾ ਜਦੋਂ ਸਮਾਂ ਆ ਗਿਆ, ਭਾਵ ਆਉਣ ਤੇ ਸਮਾਂ ਜਦੋਂ ਵੀ ਆ ਗਿਆ ਨਾ ਆਪਣਾ, ਫੇਰ ਨੀ ਦੇਖਣਾ ਮਹਾਰਾਜ ਨੇ। ਸੋ ਜਿਵੇਂ ਇੱਥੇ ਮਾਈ ਇੱਕ ਹੁਕਮਨਾਮਾ ਲਿਆ, ਮਹਾਰਾਜ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਲੈ ਕੇ ਨਾਲ ਹੀ ਬਸ ਡਿੱਗ ਪਈ ਉੱਥੇ ਹੀ। ਘਰਦਿਆਂ ਦੇਖਿਆ ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਹੁਕਮਨਾਮਾ ਇਹ ਆਇਆ ਜਦੋਂ ਮੌਤ ਆਉਂਦੀ ਹੈ ਫੇਰ ਨੀ ਦੇਖਦੀ ਕਿ ਹੁਣ ਤਾਬਿਆ ਬੈਠਾ ਜਾਂ ਹੁਣ ਪਾਠ ਕਰ ਰਿਹਾ, ਹੁਕਮ ਹੋ ਗਿਆ ਲਿਆ ਬਈ, ਫੇਰ ਨੀ ਦੇਖਣਾ ਉਹਨੇ ਕਿੱਥੇ ਹੈ ਤੂੰ। ਬਸ ਜਿੱਥੇ ਵੀ ਆਪਾਂ ਜਿਸ ਹਾਲਤ ਵਿੱਚ ਵੀ ਹੈ, ਕੋ ਰਹਿ ਨਾ ਭਰੀਐ ਪਾਈਐ। ਮਹਾਰਾਜ ਕਹਿੰਦੇ ਮਤ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ, ਇਹ ਨੀ ਪਤਾ ਆਪਣੀ ਪਾਈ ਕਦੋਂ ਭਰ ਜਾਣੀ ਅਤੇ ਕਦੋਂ ਚੱਲ ਪੈਣਾ, ਇਸ ਕਰਕੇ ਪਾਈ ਭਰਨ ਤੋਂ ਪਹਿਲਾਂ ਪਹਿਲਾਂ ਆਖ ਲਓ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਬੁੱਕ 465 ਅੰਗ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਹਰੇਕ ਦਾ ਆਪੋ ਆਪਣਾ ਹੈ ਧਰਮ, ਆਪੋ ਆਪਣੇ ਧਰਮ ਦੇ ਮੁਤਾਬਕ ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਪਰ ਮਹਾਰਾਜ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਭਗਤਾਂ ਦੀ ਆਪਣੀ ਅਵਸਥਾ ਹੈ, ਹੁਣ ਹਰੇਕ ਧਰਮ ਦਾ ਵੱਖੋ ਵੱਖਰਾ ਦੱਸਣਗੇ ਕਿਸ ਤਰੀਕੇ ਨਾਲ ਜਪਦੇ ਨੇ। ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਲੋਕ ਉਚਾਰਨ ਕਰਦੇ ਨੇ। ਮੁਸਲਮਾਨਾਂ ਸਿਫਤ ਸਰਈਅਤ, ਮੁਸਲਮਾਨ ਜਿਹੜੇ ਨੇ ਉਹ ਸ਼ਰ੍ਹਾਂ ਦੇ ਮੁਤਾਬਕ ਪਰਮੇਸ਼ੁਰ ਦੀ ਅੱਲਾ ਦੀ ਸਿਫਤ ਕਰਕੇ ਖੁਸ਼ ਹੁੰਦੇ ਨੇ। ਸਰਈਅਤ ਅੱਖਰ ਜਿਹੜਾ ਹੈ, ਸਰਈਅਤ ਸਰੀਅਤ ਨਹੀਂ ਕਹਿਣਾ ਹੈ, ਆਪਣੀ ਸ਼ਰ੍ਹਾਂ ਦੇ ਮੁਤਾਬਕ ਉਹ ਪਰਮੇਸ਼ੁਰ ਦੀ ਸਿਫਤ ਕਰਦੇ ਨੇ। ਮੁਸਲਮਾਨ ਨਮਾਜ਼ ਪੜ੍ਹਦੇ ਨੇ, ਸਿਫਤ ਜਿਵੇਂ ਵੀ ਹੁੰਦੀ ਕਰਕੇ ਖੁਸ਼ ਹੁੰਦੇ ਨੇ। ਫਿਰ ਪੜ੍ਹ ਪੜ੍ਹ ਕਰੇ ਵਿਚਾਰ, ਪੜ੍ਹ ਪੜ੍ਹ ਕੇ ਕੁਰਾਨ ਸ਼ਰੀਫ ਨੂੰ ਅਥਵਾ ਆਪਣੀਆਂ ਧਾਰਮਿਕ ਪੁਸਤਕਾਂ ਨੂੰ ਸਾਰੀਆਂ ਨੂੰ ਪੜ੍ਹ ਕੇ ਫਿਰ ਉਹ ਪਰਮੇਸ਼ੁਰ ਬਾਰੇ ਇਹ ਵਿਚਾਰ ਕਰਦੇ ਨੇ ਕਿ ਸਾਡੇ ਗ੍ਰੰਥਾਂ ਚ ਤਾਂ ਇਹ ਲਿਖਿਆ ਹੈ, ਬੰਦੇ ਸੇ ਜੇ ਪਵੈ ਵਿੱਚ ਬੰਦੀ, ਬੰਦੇ ਉਹ ਨੇ ਜਿਹੜੇ ਬੰਦੀ ਚ ਪੈਂਦੇ ਨੇ, ਭਾਵ ਸ਼ਰ੍ਹਾਂ ਵਿੱਚ ਆਉਂਦੇ ਨੇ, ਬੰਦਗੀ ਕਰਦੇ ਨੇ ਸ਼ਰ੍ਹਾਂ ਵਿੱਚ ਆਉਂਦੇ ਨੇ, ਜਿਹੜੇ ਤੁਰਕ ਬਣ ਜਾਂਦੇ ਨੇ, ਮੁਸਲਮਾਨ ਬਣ ਜਾਂਦੇ ਨੇ, ਵੇਖਣ ਕੋ ਦੀਦਾਰ, ਕਹਿੰਦੇ ਖੁਦਾ ਦੇ ਦੀਦਾਰ ਦੇਖਣ ਵਾਸਤੇ ਸ਼ਰ੍ਹਾਂ ਵਿੱਚ ਆਉਣਾ ਪੈਣਾ। ਉਹੀ ਬੰਦੇ ਨੇ ਜਿਹੜੇ ਸ਼ਰ੍ਹਾਂ ਵਿੱਚ ਆਉਂਦੇ ਨੇ, ਉਹ ਆਪਣੀ ਸ਼ਰ੍ਹਾਂ ਨੂੰ ਹੀ ਵੱਡਾ ਮੰਨਦੇ ਨੇ। ਉਹ ਇਹ ਕਹਿੰਦੇ ਦੁਨੀਆਂ ਅੰਦਰ ਹੋਰ ਕੋਈ ਧਰਮ ਹੈ ਹੀ ਨਹੀਂ ਤੇ ਨਾ ਹੀ ਇਹ ਧਰਮ ਕਾਮਯਾਬ ਨੇ, ਸਾਡਾ ਹੀ ਧਰਮ ਹੈ। ਉਹਨਾਂ ਦੇ ਕਹਿਣ ਦਾ ਭਾਵ ਇਹ ਹੈ, ਤੁਰਕਾਂ ਦਾ ਆਪਣਾ ਤਰੀਕਾ ਹੈ। ਹੁਣ ਹਿੰਦੂ ਮਤ ਦਾ ਦੱਸਦੇ ਨੇ, ਹਿੰਦੂ ਸਾਲਾਂ ਹੀ ਸਾਲਾਂ ਹਨ, ਹਿੰਦੂ ਸਲੌਤਾ ਵਾਲੇ ਹੋ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਬੈਠ ਕੇ। ਉਹ ਕਿਸ ਢੰਗ ਨਾਲ ਕਰਦੇ ਨੇ, ਦਰਸ਼ਨ ਰੂਪ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਸਿਫਤ ਸਲਾਹ ਜਿਹੜੀ ਕਰਦੇ ਨੇ, ਸਲੌਤਾ ਕਰਦੇ ਨੇ ਦਰਸ਼ਨਾਂ ਦੇ ਰਾਹੀਂ ਤੇ ਰੂਪ ਦੇ ਰਾਹੀਂ। ਉਹਦਾ ਦਰਸ਼ਨ ਐਸਾ ਹੈ, ਉਹਦਾ ਰੂਪ ਐਸਾ ਹੈ, ਉਹਦਾ ਵਰਣਨ ਕਰਦੇ ਨੇ, ਸ਼ਿਆਮ ਰੰਗ ਹੈ, ਪੀਲੇ ਬਸਤਰ ਨੇ, ਜੈਸਾ ਜੈਸਾ ਵੀ ਹੈ ਵੈਸਾ ਵੈਸਾ ਉਹ ਕਥਨ ਕਰ ਦਿੰਦੇ ਨੇ। ਫਿਰ ਉਹ ਆਪਣੇ ਧਰਮ ਦੇ ਮੁਤਾਬਕ ਹਿੰਦੂ ਲੋਕ ਤੀਰਥ ਨਾਵ ਹੈ, ਅਰਚਾ ਪੂਜਾ ਤੀਰਥਾਂ ਦੇ ਜਾ ਕੇ ਉੱਤੇ ਇਸ਼ਨਾਨ ਕਰਦੇ ਨੇ, ਅਰਚਾ ਕਰਦੇ ਨੇ। ਅਗਰ ਵਾਸ ਬਹਿਕਾਰ ਚੰਦਨ ਕੇਸਰ ਇਤਿਆਦਿਕ ਇਹ ਜਿਹੜੀਆਂ ਚੀਜ਼ਾਂ ਨੇ ਖੁਸ਼ਬੂਦਾਰ, ਇਹਨਾਂ ਨੂੰ ਸਿਲਵੱਟੇ ਤੇ ਰਗੜਦੇ ਨੇ, ਰਗੜ ਰਗੜ ਕੇ ਇਹਨਾਂ ਨੂੰ ਪਾਣੀ ਥੋੜਾ ਜਿਹਾ ਪਾ ਕੇ ਗਾੜਾ ਜਿਹਾ ਲੇਪ ਜਿਹਾ ਸੁੱਕਾ ਘਾਹ ਜਿਹਨੂੰ ਦੱਬ ਕਹਿੰਦੇ ਆਪਾਂ, ਉਹਨੂੰ ਲੈ ਕੇ ਉਹ ਦੱਬ ਨੂੰ ਭਿਉਂ ਕੇ ਉਹ ਚੰਦਨ ਦੇ ਵਿੱਚ ਤੇ ਕੇਸਰ ਦੇ ਵਿੱਚ ਉਹਦੇ ਨਾਲ ਫਿਰ ਛਿੜਕਾ ਜਿਹਾ ਕਰਦੇ ਨੇ ਮੂਰਤੀਆਂ ਪਰ, ਆਪਣੇ ਕੱਪੜਿਆਂ ਤੇ ਜਾਂ ਹੋਰ ਥਾਵਾਂ ਤੇ, ਉਹਨੂੰ ਬਹਿਕਾਰ ਭਾਵ ਖੁਸ਼ਬੂਦਾਰ ਬਣਾਉਂਦੇ ਨੇ। ਇਹ ਪੂਜਾ ਕਰਨੀ ਤੇ ਅਰਚਾ, ਇਹ ਅਰਚਾ ਹੋ ਗਈ ਦੱਬ ਦੇ ਨਾਲ ਸਾਰੇ ਪਾਸੇ ਛਿੜਕਣਾ, ਜਿਵੇਂ ਪਰਫਿਊਮ ਆਦਿਕ ਛਿੜਕੇ ਜਾਂਦੇ ਹੁਣ। ਪਹਿਲਾਂ ਲੋਕ ਇਸ ਤਰ੍ਹਾਂ ਘਾਹ ਦੇ ਨਾਲ ਛਿੜਕਦੇ ਸੀ, ਉਹ ਛਿੱਟੇ ਜੇ ਪੈ ਜਾਂਦੇ ਸੀ ਚੰਦਨ ਦੇ। 16 ਪ੍ਰਕਾਰ ਦੀ ਪੂਜਾ ਕਰਦੇ ਨੇ, ਉਹਨਾਂ ਦੇ ਮਤ ਮੁਤਾਬਕ ਤਾਂ ਇਹੀ ਹੈ। ਬਾਕੀ ਜਿਹੜੇ ਯੋਗੀ ਲੋਕ ਨੇ ਉਹਨਾਂ ਦਾ ਆਪਣਾ ਧਰਮ ਹੈ, ਉਹ ਆਪਣੇ ਮਤ ਮੁਤਾਬਕ ਇਹ ਸੋਚਦੇ ਨੇ। ਯੋਗੀ ਸੁਨ ਤੇ ਆਵਨ ਜੇਤੇ, ਜੇਤੇ ਯੋਗੀ ਨੇ ਉਹ ਧਿਆਉਂਦੇ ਨੇ ਸੁਨ ਰੂਪ ਨੂੰ, ਉਹ ਕਹਿੰਦੇ ਪ੍ਰਮਾਤਮਾ ਸੁਨ ਰੂਪ ਹੈ, ਉਹਨਾਂ ਨੇ ਉਹਨੂੰ ਸੁਨ ਮੰਨਿਆ ਹੈ। ਅੰਤਰ ਸੁਨੰਗ ਬਾਹਰ ਸੁਨੰਗ ਤੇ ਭਵਨ ਸੁਨਮ ਸੁਨੰਗ, ਇਹ ਤਾਂ ਠੀਕ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰਗ। ਇਹਨਾਂ ਦਾ ਇਹ ਸੁਨ ਜਿਹੜਾ ਵੱਖਰੀ ਕਿਸਮ ਦਾ ਹੈ, ਕਿਉਂਕਿ ਬਹੁਤੇ ਧਰਮ ਤਾਂ ਬੰਦਿਆਂ ਦੇ ਚਲਾਏ ਹੋਏ ਨੇ, ਜਾਂ ਕਿਸੇ ਨੇ ਥੋੜੀ ਬਹੁਤ ਕਮਾਈ ਕੀਤੀ ਤਾਂ ਉਹਨੇ ਬੰਦਿਆਂ ਨੂੰ ਮੰਗਰ ਲਾਇਆ, ਕਿਸੇ ਨੇ ਲੱਖਾਂ ਨੂੰ, ਕਿਸੇ ਨੇ ਹਜ਼ਾਰਾਂ ਨੂੰ, ਕਿਸੇ ਨੇ ਕਰੋੜਾਂ ਨੂੰ ਮੰਗਰ ਲਾਇਆ। ਪਰ ਅਸਲ ਵਿੱਚ ਪਰਮੇਸ਼ਰ ਦੀ ਸੋਝੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ। ਇਹ ਜਿਹੜੇ ਯੋਗੀ ਲੋਕ ਨੇ ਇਹ ਸੁਨ ਦਸ਼ਾ ਵਿੱਚ ਚਲੇ ਜਾਂਦੇ ਨੇ ਜਿੱਥੇ ਕੁਛ ਨਹੀਂ ਹੈ। ਇਹਨਾਂ ਦੀ ਸੁਨ ਦਸ਼ਾ ਹੋਰ ਤਰ੍ਹਾਂ ਦੀ ਹੈ। ਇਹ ਕੀ ਕਹਿੰਦੇ ਨੇ, ਕਹਿੰਦੇ ਕਰਤਾਰ ਜੀ ਦਾ ਨਾਮ ਹੈ, ਉਹਨੂੰ ਅਲੱਖ ਕਰਕੇ ਭਾਵ ਲੱਖਣ ਤੋਂ ਰਹਿਤ, ਅਲੱਖ ਦੀ ਧੁਨੀ ਆਪਣੇ ਮਨ ਦੇ ਅੰਦਰ ਬੋਲਦੇ ਨੇ, ਅਲੱਖ 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 ਕਹਿ ਕੇ ਤੇ ਸੁਨ ਰੂਪ ਨੂੰ ਜਾਣ ਕੇ ਪਰਮੇਸ਼ਰ ਨੂੰ ਕਿ ਉਹ ਸੁਨ ਰੂਪ ਹੈ, ਉਹਦੇ ਚ ਧਿਆਨ ਲਾਉਂਦੇ ਨੇ ਆਪਣਾ। ਥੋੜਾ ਥੋੜਾ ਫਰਕ ਹੈ ਇਹਨਾਂ ਦਾ। ਸੁਨ ਦੋ ਤਰ੍ਹਾਂ ਦਾ ਹੁੰਦਾ, ਇੱਕ ਸੱਟ ਵੱਜ ਜਾਣ ਤੇ ਸੁਨ ਹੋ ਜਾਣਾ, ਅਤੇ ਉੱਥੇ ਜਿੰਨੀਆਂ ਮਰਜ਼ੀ ਸੂਈਆਂ ਝਵੋਈ ਜਾਓ, ਉਹ ਥਾਂ ਹੀ ਡਾਕਟਰ ਕਹਿੰਦੇ ਸੁਨ ਹੋ ਗਈ, ਡੈਡ ਹੋ ਗਈ ਇਹ ਸਾਰੀ। ਇਹ ਡੈਡ ਸੁਨ ਇਹਨਾਂ ਯੋਗੀਆਂ ਦਾ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਜਿਹੜਾ ਸੁਨ ਹੈ, ਸਾਡਾ ਸੁਨ ਡੈਡ ਨਹੀਂ ਹੈ, ਸਾਡਾ ਜੀਵਤ ਸੁਨ ਹੈ। ਉਹ ਜੀਵਤ ਸੁਨ ਇਉਂ ਹੈ, ਜਦੋਂ ਆਪਾਂ ਭਗਤੀ ਕਰਦੇ ਹਾਂ ਮਨ ਦੀ ਇਕਾਗਰਤਾ ਹੁੰਦੀ ਹੈ, ਮਨ ਵਿੱਚੋਂ ਇੱਕ ਇੱਕ ਕਰਕੇ ਸਾਰੇ ਸੰਕਲਪ ਮਰ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਪਰ ਅਸੀਂ ਉਸੇ ਤਰ੍ਹਾਂ ਹੀ ਬੈਠੇ ਹਾਂ, ਹਾਂ ਤਾਂ ਅਸੀਂ ਜਿਉਂਦਿਆਂ ਵਿੱਚ ਹੀ। ਉਸ ਸੁਨ ਵਿੱਚ ਚੇਤਨਤਾ ਹੁੰਦੀ ਹੈ। ਇਹ ਜਿਹੜਾ ਸੁਨ ਮੰਨਦੇ ਨੇ, ਇਹ ਮੰਨਦੇ ਨੇ ਬਸ ਸੁਨ ਹੋ ਗਿਆ। ਜਿਵੇਂ ਬਹੁਤੇ ਸਾਰੇ ਇਹ ਯੋਗੀ ਲੋਕ ਭੀਮ ਖਾ ਲਈ, ਜਾਂ ਬਹੁਤੀ ਜ਼ਿਆਦਾ ਕੋਈ ਨਸ਼ੇ ਵਾਲੀ ਚੀਜ਼ ਖਾ ਕੇ ਸਮਾਧੀ ਲਾ ਕੇ ਧੋ ਧੋ ਕੇ ਬੈਠੇ ਰਹੇ। ਕਹਿੰਦੇ ਹਮ ਤੋ ਸੁੰਨ ਦਸ਼ਾ ਮੈਂ ਚਲੇ ਗਏ। ਮਹਾਰਾਜ ਕਹਿੰਦੇ ਇਹ ਤਾਂ ਜ਼ਬਰਦਸਤੀ ਐਵੇਂ ਸਮਾਉਣ ਵਾਲੀ ਗੱਲ ਆਪਣੇ ਮਨ ਨੂੰ ਨਸ਼ੇ ਖਾ ਕੇ। ਇਹ ਤਾਂ ਨਹੀਂ ਹੈ ਉਹ ਸੁੰਨ ਦਸ਼ਾ। ਸੁੰਨ ਦਸ਼ਾ ਤਾਂ ਉਹ ਹੈ ਭਗਤੀ ਕਰਕੇ ਆਪਣੇ ਮਨ ਦੇ ਸਾਰੇ ਸੰਕਲਪਾਂ ਨੂੰ ਖਤਮ ਕਰ ਲੈਣਾ ਅਤੇ ਫਿਰ ਵੀ ਚੇਤਨ ਰਹਿਣਾ। ਉਸ ਚੇਤਨ ਵਿੱਚ ਆਨੰਦ ਹੈ ਜਿਹੜਾ ਕਦੇ ਕਦੇ ਆਪਣੀ ਅਵਸਥਾ ਇਹ ਘਰਾਂ ਚ ਬਣਦੀ ਹੈ। ਕਦੇ ਤਾਂ ਆਪਣੇ ਤੇ ਕੰਮਾਂ ਦਾ ਬਹੁਤ ਲੋੜ ਹੁੰਦਾ, ਅੱਜ ਉਹ ਕੰਮ ਕਰਨਾ ਆਹ ਕਰਨਾ, ਖਿਜੇ ਖਪੇ ਰਾਤ ਤੱਕ ਮਸਾਂ ਕੰਮ ਮੁਕਾਏ ਨੇ। ਕਦੇ ਕਦੇ ਸਾਡੇ ਲਈ ਰਿਲੈਕਸ ਦਿਨ ਵੀ ਆਉਂਦਾ ਵੀ ਅੱਜ ਕੋਈ ਕੰਮ ਨਹੀਂ ਹੈ, ਆਪਾਂ ਬੜਾ ਰਿਲੈਕਸ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਵੀ ਅੱਜ ਨਹੀਂ ਕੋਈ ਕੰਮ ਆਪਾਂ ਨੂੰ, ਅੱਜ ਆਪਾਂ ਆਨੰਦ ਲੈ ਰਹੇ ਹਾਂ, ਮੌਜਾਂ ਕਰ ਰਹੇ ਹਾਂ, ਏਸੀ ਇਸ਼ਨਾਨ ਕਰਕੇ ਬੈਠੇ ਹਾਂ, ਕੋਈ ਕੰਮ ਹੀ ਨਹੀਂ ਹੈ। ਜਦੋਂ ਕੰਮਾਂ ਦੇ ਬੋਝ ਦਾ ਮਾਰਾ ਬੰਦਾ ਰਿਲੈਕਸ ਵਾਲੇ ਪਾਸੇ ਨੂੰ ਆਉਂਦਾ, ਉਹ ਜਿਹੜੀ ਆਨੰਦ ਦੀ ਦਸ਼ਾ ਉਹ ਸੁੰਨ ਦੀ ਦਸ਼ਾ ਹੈ। ਮੁੱਲੀ ਜੀ ਇਹ ਸਿਰਫ ਇੱਕ ਉਦਾਹਰਣ ਹੀ ਦਿੱਤੀ ਹੈ, ਵੈਸੇ ਉਹਦੇ ਮੁਕਾਬਲੇ ਤਾਂ ਕੁਛ ਵੀ ਨਹੀਂ ਹੈ। ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਸਾਰੇ ਕੰਮਾਂ ਤੋਂ ਨਿਰਲੇਪ ਹੋ ਕੇ ਉਸ ਆਨੰਦ ਦੀ ਸੁੰਨ ਦਸ਼ਾ ਚਲੇ ਜਾਵਾਂਗੇ, ਉਹਨੂੰ ਕਹਿੰਦੇ ਨੇ ਸੁੰਨ ਦਸ਼ਾ। ਚੌਥਾ ਸੁੰਨ ਹੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ। ਪਰ ਇਹ ਜਿਹੜੀ ਯੋਗੀਆਂ ਦੀ ਸੁੰਨ ਦਸ਼ਾ ਹੈ ਜੜ ਰੂਪ ਹੈ। ਯੋਗੀ ਸੁੰਨ ਤੇ ਆਵਨ ਜੇਤੇ ਅਲੱਖ ਨਾਮ ਕਰਤਾਰ, ਉਹ ਕਰਤਾਰ ਦਾ ਨਾਮ ਜਪਦੇ ਨੇ, ਉਹ ਮੰਨਦੇ ਨੇ, ਕਹਿੰਦੇ ਪਰਮੇਸ਼ਰ ਦੀ ਮੂਰਤੀ ਹੈ। ਸੂਖਮ ਮੂਰਤ ਨਾਮ ਨਿਰੰਜਨ, ਜਿਹਦਾ ਨਾਮ ਹੈ ਨਿਰੰਜਨ, ਜੋ ਮਾਇਆ ਕਾਲਖ ਤੋਂ ਰਹਿਤ ਹੈ, ਉਹਦੀ ਇੱਕ ਸੂਖਮ ਜੀ ਮੂਰਤੀ ਹੈ। ਕਾਇਆ ਕਾ ਆਕਾਰ, ਕਾਇਆ ਜਿਵੇਂ ਸਰੀਰ ਦਾ ਆਕਾਰ ਹੁੰਦਾ ਨਾ, ਸਿਰ ਲੱਤਾਂ ਬਾਹਾਂ ਧੜ ਅੱਖਾਂ ਨੱਕ ਕੰਨ, ਇਸ ਤਰ੍ਹਾਂ ਮੰਨਦੇ ਨੇ ਯੋਗੀ। ਆਪਣਾ ਅੰਗੂਠਾ ਜਿੱਥੇ ਦੋ ਲਾਈਨਾਂ ਜਿਹੀਆਂ ਹੁੰਦੀਆਂ ਅੰਗੂਠੇ ਦੇ ਵਿਚਕਾਰ ਜਾਂ ਇੱਕ ਲਾਈਨ, ਇਹਦਾ ਉੱਪਰਲਾ ਉੱਪਰਲਾ ਹਿੱਸਾ, ਅੰਗੂਠੇ ਦੇ ਉੱਪਰਲੇ ਹਿੱਸੇ ਤੱਕ ਦੇ ਉਹ ਇੰਨੀ ਛੋਟੀ ਜਿਹੀ ਮੂਰਤੀ ਦਾ ਆਕਾਰ ਮੰਨਦੇ ਨੇ ਬਸ। ਕਹਿੰਦੇ ਜਿੰਨਾ ਕੁ ਆਪਣਾ ਅੱਧਾ ਅੰਗੂਠਾ ਨਾ, ਇੰਨਾ ਕੁ ਪਰਮੇਸ਼ਰ ਦਾ ਆਕਾਰ ਅੰਦਰ ਨਜ਼ਰ ਆਉਂਦਾ ਹੈ। ਇਹ ਯੋਗੀਆਂ ਦਾ ਮਤ ਹੈ ਮਹਾਰਾਜ ਕਹਿੰਦੇ। ਹੁਣ ਇੱਕ ਸਤਵਾਦੀ ਲੋਕ ਨੇ, ਸਤੀ ਪੁਰਸ਼ ਨੇ, ਉਹਨਾਂ ਦਾ ਜ਼ਿਕਰ ਕਰਦਿਆਂ ਸਤਿਗੁਰੂ ਕਹਿੰਦੇ ਸਤੀਆਂ ਮਨ ਸੰਤੋਖ ਉਪਜੈ। ਉਹ ਸਤੀ ਲੋਕ ਨੇ ਜਿਹੜੇ, ਉਹਨਾਂ ਦੇ ਮਨ ਦੇ ਅੰਦਰ ਸੰਤੋਖ ਆਉਂਦਾ ਹੈ ਇੱਕ ਗੱਲ ਨੂੰ ਲੈ ਕੇ ਕਿ ਦੂਜਿਆਂ ਨੂੰ ਦੇਣ ਦੇ ਵਿਚਾਰ ਵਿੱਚ ਪੈਂਦੇ ਨੇ। ਦੇਣਾ ਕਿ ਵਿਚਾਰ ਕੇ ਵੰਡ ਛਕੋ, ਚਲੋ ਦੇ ਕੇ ਉਹਨਾਂ ਦੇ ਮਨ ਨੂੰ। ਇਹ ਵੀ ਇੱਕ ਮਨੁੱਖਾਂ ਦੀ ਆਪੋ ਆਪਣੀ ਅਵਸਥਾ ਹੈ ਵੀ ਚਲੋ ਕੋਈ ਗਰੀਬ ਹੈ, ਕੋਈ ਭੁੱਖਾ, ਕੋਈ ਨੰਗਾ ਹੈ, ਉਹਦੀ ਮਦਦ ਕਰਕੇ ਮਨ ਨੂੰ ਆਪਣੇ ਸਕੂਨ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਸੰਤੋਖ ਮਿਲਦਾ ਹੈ, ਉਹ ਇੰਨੇ ਵਿੱਚ ਹੀ ਖੁਸ਼ ਰਹਿੰਦੇ ਨੇ ਕਿ ਮੈਂ ਫਲਾਨੇ ਦੀ ਮਦਦ ਕੀਤੀ ਹੈ। ਇਹ ਹੈ ਤਾਂ ਬੜੀ ਅੱਛੀ ਗੱਲ ਹੈ, ਪਰ ਭਗਤੀ ਮਾਰਗ ਦੇ ਵਿੱਚ ਇਹਦਾ ਨੰਬਰ ਥੱਲੇ ਥੱਲੇ ਜਿਹੀ ਹੈ। ਕਿਸੇ ਨੂੰ ਦਾਨ ਦੇਣਾ, ਖੁਸ਼ ਰੱਖਣਾ, ਦੇ ਦੇ ਮੰਗ ਹੈ ਸਹਿਸਾ ਗੂਣਾ, ਲੋਕਾਂ ਨੂੰ ਤਾਂ ਉਹ ਦਿੰਦੇ ਨੇ ਬਈ ਮੈਂ ਇੰਨਾ ਦਾਨ ਕਰਤਾ, ਮੈਨੂੰ ਬੜੀ ਸੰਤੋਖ ਆਇਆ, ਬੜੀ ਖੁਸ਼ੀ ਹੋਈ ਹੈ। ਪਰ ਮਹਾਰਾਜ ਕਹਿੰਦੇ ਪਰਮਾਤਮਾ ਕੋਲੋਂ ਉਹਦੇ ਵੱਟੇ ਚੋਂ ਹਜ਼ਾਰਾਂ ਗੁਣਾ ਮੰਗਦੇ ਨੇ ਸਤੀ ਲੋਕ। ਉਹ ਕਿਉਂ ਮੰਗਦੇ ਨੇ? ਉਹ ਕਹਿੰਦੇ ਰੱਬ ਜੀ ਮੈਨੂੰ ਹੋਰ ਦੋ, ਮੈਂ ਹੋਰ ਦਾਨ ਕਰਾਂ, ਮੈਂ ਹੋਰ ਦਾਨ ਕਰਾਂ। ਪਰਮਾਤਮਾ ਕਹਿੰਦੇ ਨਾਮ ਜਪਣ ਨਾਲੋਂ ਇਹ ਦਾਨ ਵਿੱਚ ਤੇਰੀ ਰੁਚੀ ਕਿਉਂ ਹੋ ਗਈ? ਇਹਦੇ ਅੰਦਰੋਂ ਗੱਲ ਕੱਢੀਏ ਕੀ ਹੈ? ਕੱਲਾ ਦਾਨ ਹੀ ਕਰੀ ਜਾਂਦਾ। ਕਹਿੰਦੇ ਮਹਾਰਾਜ ਜੀ ਇਹ ਦਾਨ ਦੇਣ ਦੇ ਨਾਲ ਨਾ ਸੋਭ ਕਰੇ ਸੰਸਾਰ, ਦੁਨੀਆਂ ਮੇਰੀ ਸੋਭਾ ਕਰਦੀ ਹੈ। ਕਈ ਲੋਕਾਂ ਨੂੰ ਅੰਦਰੇ ਅੰਦਰ ਸ਼ੋਭਾ ਦੀ ਇੱਛਾ ਹੁੰਦੀ ਹੈ, ਬਾਹਰ ਨਹੀਂ ਜ਼ਾਹਰ ਕਰਦੇ ਉਹ, ਕੋਈ ਸਾਰੀ ਦੁਨੀਆ ਕਹੇ ਬੱਲੇ ਬਈ ਇਹਨੇ ਬੜਾ ਦਾਨ ਕੀਤਾ, ਇਹਨੇ ਬੜੀ ਸੇਵਾ ਕੀਤੀ ਹੈ। ਕਿਉਂ? ਸੋਭਾ ਕਰਵਾਉਣ ਲਈ ਹੀ ਸਤੀ ਲੋਕ ਜਿਹੜੇ ਨੇ ਉਹ ਸੰਸਾਰ ਦੇ ਅੰਦਰ ਦਾਨ ਦੇਣ ਦਵਾਉਣ ਦਾ ਚੱਕਰ, ਵੰਡਣ ਦਾ ਚੱਕਰ ਕਰਾਈ ਰੱਖਦੇ ਨੇ। ਕਦੇ ਕਿਤੇ ਹੋਰ ਚੀਜ਼ਾਂ, ਕੰਬਲਾ ਕੱਪੜਾ ਦੇ ਤਾ, ਕਦੇ ਰੋਟੀ ਵੰਡ ਰਹੇ ਨੇ, ਕਦੇ ਕੁਛ। ਇਹ ਜਦੋਂ ਦਾਨ ਦਾਨ ਦੇ ਨਾਲ ਸੋਭਾ ਹੋ ਜਾਂਦੀ ਹੈ। ਹੁਣ ਇੱਕ ਹੋਰ ਕਿਸਮ ਦੇ ਲੋਕ ਨੇ जेडे बिलकुल ही घटिया पामर विशई नशई लोग ने उन्हां दे बचन करदे ने चोरां जारां तै कूड़ियारां खराबां बेकार एक लोग ओ ने जेडे चोर ने जारां जेडे बेसवाद कोल जाण वाले ने तै कूड़ियारां बिलकुल ही कूड़ियार झूठ ही बोली जाने झूठ बोल बोल के सारा दिन गुजारा करदे ने खराबां खराबड़ताइयां करन वाले सारा दिन ते बेकार विशियां वकारां दे विच ही फसे होए ये जिहड़े लोग ने दुनिया के अंदर चोर जार कूड़ियार ये एक गलती बड़ी वड्डी कर रहे ने एक नुकसान इन्हां दा हो रहा पर महाराज कहिंदे इन्हां नूं नहीं पता महाराज ये अपना नुकसान की कर रहे ने महाराज कहिंदे एक होंदा खाए चलै ऐ थाऊ इत्थे ऊड़े नूं दलैंकड़े ने थाऊ पाठ ही बोलना थाओ नहीं कहना एक होंदा एक एहे जे जेड़े चोर जार कूड़ियार ने एक एहे जे लोग होंदा खाए चलें जेड़ा पिछले जन्म दी चंगी चंगी कमाई सी जेड़े पुन्न कीते हुए सी वो अपने पुन्न नूं इत्थे ही खा जांदे ने सिर्फ पाप उन्हां दे पल्ले च रह जांदे ने वो पुन्ना नूं इत्थे मुका लैंदे एक होंदा खाए चलें ऐ थाऊ ऐ थां दे उत्ते भाव दुनिया दे विच चोर जार कूड़ियार शराबी कबाबी लोग जेड़े लोग कहने लाओ इनू तो कुछ हुंदा नहीं ये तो बड़े गुनाह करदा इहदे पुन्न ही इन्ने जमा पए ने परमेश्वर भी कुछ नहीं कहते कहने अपने ही पुन्न खांदा सानू की किथे तो इन्हें अपने पुन्ना नाल बहुत वड्डा लाहा लेना सी ते किथे अपने पुन्ना नू खा पी के मुका के सिर्फ पापा की पंड नू नाल लेके जाना इन्हें ते ना पे काई कार महाराज कहने लो इन्हां दी की कार होई की काम करते ने कोई खास गल है ये जिहड़ी करते ने पुन्ना नूं ही खत्म करी जांदे ने होर पुन्न कर ही नहीं रहे सिर्फ पाप ही होर कर रहे ने जल थल जीआं पुरियां लोआं आकार आकार जलां दे विच थलां दे विच जीवां दे विच सारियां पुरियां दे विच सारियां सृष्टियां दे विच हर जगह दे उत्ते सारियां लोकां दे विच सत लोग उपरले सत थले आले जितने आकार ने आकारा आकार जिन्ने वजूद ने इन्हां विच जिहड़े रहण वाले ने 42 लख जून पानी विच है बाकी 42 लख जिहड़ी आ जलां तो बाहर थलां विच है समान विच है 84 लख जून है पूरियां विच रहण वाले ने हुण परमेशर तां सारिआं नूं देखणा पैंदा अपना तो यही हुंदा भई सानू ही देखो महाराज दरखा नहीं सा हुण जे आपां कहीए महाराज कल्ले सिखां दे ही आ अकाल पुरख महाराज कहिंदे मैं सारिआं नूं ही देखणा हुंदा ताइयों गुरु नानक देव जी ने सारिआं नूं ही देखिआ मक्के भी चले गए उत्थे उन्हां दा सुधार करता जगन्नाथपुरी चले गए कदे हरिद्वार चले गए सारे धर्मां विच भी सुधार करना हुंदा तां अपने धर्म दा भी सुधार करना हुंदा महाराज कहिंदे मैं सारिआं दे उपर हां ना सब तो वड्डे जो होए गुरु नानक देव जी इस करके गुरु नानक देव जी कहिंदे जल विच रहण वाले जीव जंतु जिहड़े ने थलां विच रहण वाले ने जीव जंतु पुरियां विच रहण वाले देवते आदिक ने आपां तों वध तों वध अपने घर का पता है मेरे बच्चे ने अज कहा मेरे लिए आ किताब लिया दो दूजा बच्चा कहिंदा मेरे आ चीज टुट गई आ लिया दो पत्नी ने आ गल कही इह लिया दो मां बाप नूं मैं फलानी चीज लिया के देनी है रिश्तेदारों नूं उह लिया के देनी है अपना सीमित जिहा दायरा है आपां वध तों वध 40-50 बंदियां नूं संभाल सकदे चलो उहनूं उह दे दो उहनूं उह दे दो पर महाराज कहिंदे दुनिया दे अंदर पाणी विच रहण वाले थलां विच रहण वाले गुफावां विच रहण वाले बैक्टीरिया तक बैक्टीरिया दी आवाज तां नहीं सुण सकदे आपां सूखम तों सूखम चीजां दी आवाज वाहिगुरू जाणदे ने उहे जे अख है सो तूं है जाण है इन्हां पे तेरी सार उन्हां नूं भी तेरी सार है भाव वो ये जानते ने कि साडा रोजी दाता वाहेगुरु है सानू रोटी वाहेगुरु ने देनी है वो तेरे वल देखते ने तुसी उन्हां वल देखते हो सारे की पालना तुसी अपने ढंग तरीके नाल करते हो।